ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀ, ਜਿੱਥੋਂ ਤੱਕ ਵੀ ਆਵਾਜ਼ ਆ ਰਹੀ ਹੈ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪੰਥ ਦੇ ਜੋ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਔਰ ਕੁਝ ਸਮੇਂ ਤੋਂ ਇੱਥੇ ਪਹੁੰਚ ਕੇ, ਸੋ ਆਪ ਦੇ ਸ਼ੁਭ ਵਿਚਾਰ ਸੋ ਸੰਗਤਾਂ ਦੇ ਨਾਲ ਸਾਂਝੇ ਕਰ ਰਹੇ ਹਨ। ਇਸ ਕਰਕੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਦੀਵਾਨ ਹਾਲ ਅੰਦਰ ਆ ਕੇ ਸੱਜ ਕੇ ਦੀਵਾਨ ਦੀ ਸੋ ਸੋਭਾ ਨੂੰ ਵਧਾਉਣ ਦੀ ਕਿਰਪਾਲਤਾ ਕਰੋ, ਔਰ ਗਿਆਨੀ ਜੀ ਦੇ ਜੋ ਵਿਚਾਰ ਸੋ ਉਹ ਸੁਣ ਕੇ ਆਪਾਂ ਲਾਹਾ ਪ੍ਰਾਪਤ ਕਰ ਸਕੀਏ। ਸਮਾਂ ਹਮੇਸ਼ਾ ਮਨੁੱਖ ਨੂੰ ਮਿਲਦਾ ਨਹੀਂ, ਗੁਰੂ ਰਹਿਮਤ ਕਰੇ ਕਰਮਾਂ ਨਾਲ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਸੋ ਇਹਦਾ ਲਾਹਾ ਪ੍ਰਾਪਤ ਕਰ ਸਕੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀ ਆਏ, ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਆਏ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਂਦੈ ਸਾਹੋ, ਜਿਸ ਪਾਸ ਬੈਠਿਆਂ ਸੋਹੀ ਆਏ, ਸਭਨਾ ਦਾਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਿਉ ਡਰ ਤੁਹੈ ਆਪਣਾ, ਕੈਸਿਉ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ, ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਰਹਾਉ ਅਨਦਿਨ ਸਾਹਿਬ ਸੇਵੀ ਆਏ, ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਾਰਾ ਸਦ ਕੁਰਬਾਨ ਜਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਾਓ ਬਿੰਦ ਬਿੰਦ ਚੁਖ ਚੁਖ ਹੋਏ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਾਓ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਖੇ ਗੁਰੂ ਧੰਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੋਂ ਨਾਹੀ ਵਿਸਰਿਆ। ਪਰਨਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੋਂ ਨਾਹੀ ਵਿਸਰਿਆ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੇ ਅੱਜ ਆਏ ਹੋਏ ਪਾਵਨ ਪਵਿੱਤਰ ਹੁਕਮ ਦਾ ਪਾਠ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਸਰਵਣ ਕਰਾਇਆ ਹੈ। ਇਹ ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਨੇ। ਇਸ ਸ਼ਬਦ ਦੀ ਜੋ ਵਿਚਾਰ ਆਪਾਂ ਕਰਨੀ ਹੈ, ਇਸ ਸੰਖੇਪ ਜੈ ਭਾਵ ਨੂੰ ਆਪਾਂ ਸਾਰੇ ਸਮਝ ਲਈਏ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੀ ਆਰੰਭਤਾ ਅੰਦਰ ਦੀ ਪੁਕਾਰ ਤੋਂ ਕੀਤੀ ਹੈ। ਹੇ ਪ੍ਰਭੂ, ਕਿ ਅੰਦਰ ਵਾਲਾ ਦਿਲ, ਅੰਦਰ ਵਾਲਾ ਮਨ ਇਹ ਕੰਬਦਾ ਡਰਦਾ ਹੈ, ਕਿਹੜੀ ਥਾਂ 'ਤੇ ਜਾ ਕੇ ਪੁਕਾਰ ਕਰੀਏ ਕਿ ਜਿੱਥੇ ਸਾਡੇ ਇਹ ਦੁੱਖ ਕੱਟੇ ਜਾਣ। ਫਿਰ ਨਾਲ ਬਖਸ਼ਿਸ਼ ਕੀਤੀ ਉਹਨੇ ਕਿ ਉਸ ਸਾਹਿਬ ਨੂੰ ਰੋਜ਼ ਚੇਤੇ ਕਰ ਜਿਹੜਾ ਸਾਈਂ ਨਿਤ ਨਵਾਂ ਹੈ ਅਤੇ ਆਦਿ ਕਾਲ ਤੋਂ ਜੀਵਾਂ ਨੂੰ ਦਾਤਾਂ ਪਿਆ ਦਿੰਦਾ ਹੈ। ਨਾਲ ਫਿਰ ਬੇਨਤੀ ਕਰ ਦਿੱਤੀ ਉਹਨੇ ਕਿ ਹੇ ਦੁੱਖਾਂ ਨੂੰ ਦੂਰ ਕਰਨ ਵਾਲੇ ਪਰਮਾਤਮਾ ਵਾਹਿਗੁਰੂ ਜੀ, ਐਸੀ ਬਖਸ਼ਿਸ਼ ਕਰੋ, ਇਹੋ ਜੀ ਵਡਿਆਈ ਬਖਸ਼ੋ ਕਿ ਆਪ ਜੀ ਦੇ ਨਾਮ ਵਿੱਚ ਅਸੀਂ ਸਦੀਵ ਕਾਲ ਲਈ ਜੁੜੇ ਰਹੀਏ। ਤੁਸੀਂ ਸਰਬ ਵਿਆਪਕ ਹੋ, ਸਾਰੀਆਂ ਥਾਵਾਂ 'ਤੇ ਆਪ ਹੋ, ਆਪ ਜੀ ਤੋਂ ਬਿਨਾਂ ਹੋਰ ਕਿਸੇ ਦੂਜੇ ਦੀ ਅਸੀਂ ਟੇਕ ਓਟ ਆਸਰਾ ਨਹੀਂ ਲਿਆ। ਕਿਰਪਾਲਤਾ ਕਰੋ, ਬਖਸ਼ਿਸ਼ ਕਰੋ ਕਿ ਹੇ ਮੇਰੇ ਮਾਲਕ ਜੀ, ਆਪ ਜੀ ਦੇ ਨਾਮ ਤੋਂ ਮੈਂ ਖਿੰਨ ਖਿੰਨ ਵਾਰ ਨੇ ਬਲਿਖਾਰ ਨੇ ਕੁਰਬਾਨ ਜਾਂਦਾ ਵਾਂ। ਆਓ ਗੁਰੂ ਸਵਾਰਿਓ, ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰੀਏ। ਆਪ ਜੀ ਕਰੋ ਕਿਰਪਾਲਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ ਤਾਂ ਜੋ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਨੂੰ ਅੰਦਰ ਦਾ ਟਿਕਾ ਬਖਸ਼ ਕੇ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੇ ਨਾਲ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਅੰਤਰ ਆਤਮੇ ਦੀ ਅੰਦਰ ਦੀ ਪੁਕਾਰ ਕਰਨ ਦੀ, ਉਸ ਪ੍ਰਭੂ ਦੇ ਚਰਨਾਂ ਵਿੱਚ ਜੋਦੜੀ ਕਰਨ ਦੀ, ਦੁੱਖਾਂ ਨੂੰ ਵਿਸਾਰਨ ਵਾਲੇ ਸਾਈਂ ਦੇ ਚਰਨਾਂ ਵਿੱਚ ਪੁਕਾਰਨ ਦੀ ਗੱਲ ਕਹੀ ਹੈ। ਸਭ ਤੋਂ ਪਹਿਲੀ ਬਾਤ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਪੁਕਾਰ ਕਰਨ ਤੋਂ ਪਹਿਲਾਂ, ਕਿਉਂਕਿ ਉਹ ਸਾਰਿਆਂ ਦਾ ਦਾਤਾ ਹੈ, ਸਾਨੂੰ ਇਹ ਸਮਝ ਪੈ ਜਾਏ ਕਿ ਕਿਹੜੇ ਦੁੱਖ ਨੇ ਜਿਨ੍ਹਾਂ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਉਹ ਪਰਿਪੂਰਨ ਪਰਮੇਸ਼ਵਰ ਹੈ। ਜਦੋਂ ਅਸੀਂ ਆਮ ਤੌਰ 'ਤੇ ਦੁੱਖਾਂ ਦੀ ਗੱਲ ਕਰਨੇ ਹਾਂ ਅਤੇ ਆਪਣੇ ਦੁੱਖ ਦੀ ਗੱਲ ਅਸੀਂ ਕਰਾਂਗੇ, ਘਰ ਵਿੱਚ ਕੋਈ ਕਲੇਸ਼ ਪੈ ਜਾਏ, ਸਰੀਰ ਨੂੰ ਕੋਈ ਰੋਗ ਲੱਗ ਜਾਏ ਜਾਂ ਸੰਸਾਰਿਕ ਤੌਰ 'ਤੇ ਕੋਈ ਮੁਸੀਬਤ ਆ ਪਏ ਅਤੇ ਅਸੀਂ ਸ਼ਬਦ ਵਰਤਨੇ ਹਾਂ ਦੁੱਖ ਲੱਗ ਗਿਆ ਹੈ, ਰੋਗ ਲੱਗ ਗਿਆ ਹੈ। ਪਰ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਮਲਾਰ ਰਾਗ ਦੇ ਅੰਦਰ ਪਹਿਲਾਂ ਤਾਂ ਇਨਸਾਨੀਅਤ ਨੂੰ, ਮਨੁੱਖਤਾ ਨੂੰ, ਸੰਸਾਰ ਨੂੰ ਕਿਹੜੇ ਦੁੱਖ ਨੇ, ਉਹ ਚਾਰ ਵੱਡੇ ਦੁੱਖਾਂ ਦਾ ਜ਼ਿਕਰ ਕੀਤਾ ਹੈ। ਅਤੇ ਇਕੱਲੇ ਫਿਰ ਉਹ ਚਾਰ ਦੁੱਖ ਨਹੀਂ ਦੱਸੇ, ਉਹਨਾਂ ਚਾਰ ਦੁੱਖਾਂ ਦੀ ਨਿਵਿਰਤੀ ਦਾ ਸਾਧਨ, ਉਹਨਾਂ ਦੇ ਛੁਟਕਾਰੇ ਦਾ ਸਾਧਨ, ਉਹਨਾਂ ਤੋਂ ਬਚਣ ਦਾ ਉਪਾਅ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਦੱਸ ਦਿੱਤਾ ਹੈ। ਉਹ ਚਾਰ ਦੁੱਖ ਕਿਹੜੇ ਨੇ? ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਿਹੜਾ ਦੁੱਖ ਗਿਣਿਆ, ਅਸੀਂ ਆਮ ਤੌਰ 'ਤੇ ਧਨ ਦਾ ਚਲਾ ਜਾਣਾ ਦੁੱਖ ਮੰਨਦੇ ਹਾਂ ਜਾਂ ਸਰੀਰ ਨੂੰ ਰੋਗ ਲੱਗ ਜਾਏ ਉਸ ਨੂੰ ਦੁੱਖ ਮੰਨਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਦੁੱਖਾਂ ਦੀ ਗਿਣਤੀ ਕਰਦਿਆਂ ਸਭ ਤੋਂ ਪਹਿਲਾਂ ਜਿਹੜਾ ਦੁੱਖ ਮੰਨਿਆ ਹੈ ਉਹ ਵਿਛੋੜਾ ਹੈ। ਪਿਆਰਿਓ, ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਹੈ। ਇਸ ਦੁੱਖ ਤੋਂ ਬਾਅਦ ਦੂਸਰਾ ਦੁੱਖ ਜਿਹੜਾ ਉਹ ਗੁਰੂ ਸਾਹਿਬ ਨੇ ਬਾਣੀ ਵਿੱਚ ਦੱਸਿਆ, ਉਹ ਦੁੱਖ ਹੈ ਅੰਦਰ ਦੀ ਭੁੱਖ, ਅੰਦਰ ਦੀ ਤ੍ਰਿਸ਼ਨਾ। ਤੀਸਰਾ ਦੁੱਖ ਬਾਬਾ ਜੀ ਨੇ ਬਾਣੀ ਵਿੱਚ ਦੱਸਿਆ ਹੈ ਕਿ ਤਾਕਤ ਵਾਲੇ ਜਮਦੂਤ ਦਾ ਮੌਤ ਦਾ ਭੈ। ਅਤੇ ਚੌਥਾ ਦੁੱਖ ਦੱਸਦੇ ਪਏ ਨੇ ਕਿ ਸਰੀਰ ਨੂੰ ਆ ਚੰਬੜੇ ਹੋਏ ਰੋਗ। ਚਾਰ ਦੁੱਖ ਬਾਬਾ ਜੀ ਨੇ ਬਾਣੀ ਵਿੱਚ ਮਲਾਰ ਰਾਗ ਵਿੱਚ ਕਿਰਪਾ ਕਰਕੇ ਸਾਨੂੰ ਦਰਸਾਏ ਨੇ। ਇਹ ਪਵਿੱਤਰ ਬਚਨ ਨੇ ਕਿ ਦੁੱਖ ਵਿਛੋੜਾ, ਸਭ ਤੋਂ ਪਹਿਲਾਂ ਦੁੱਖ ਹੈ ਸਾਡੇ ਅੰਦਰ ਵਿਛੋੜੇ ਦਾ। ਸੰਸਾਰਿਕ ਤੌਰ 'ਤੇ ਵੀ ਵਿਛੋੜਾ ਪਏ ਅਤੇ ਦੁੱਖ ਜਨਮ ਲੈਂਦਾ ਹੈ। ਸਾਖ ਸੰਬੰਧੀ ਵਿਛੜ ਜਾਣ ਤਾਂ ਵੀ ਦੁੱਖ ਹੈ। ਸਿਰਫ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ, ਕਿਉਂ ਅਸੀਂ ਪੁਕਾਰ ਕਰਨੀ ਹੈ? ਸਾਨੂੰ ਇਹ ਸਮਝ ਪੈ ਜਾਏ, ਵਾਹਿਗੁਰੂ ਜੀ ਆਹ ਦੁੱਖ ਸਾਡੇ ਅੰਦਰ ਟਿਕੇ ਨੇ ਅਤੇ ਆਪ ਕਿਰਪਾ ਕਰਕੇ ਸਾਡੀ ਇਹਨਾਂ ਦੁੱਖਾਂ ਤੋਂ ਨਿਵਿਰਤੀ ਕਰ ਦਿਓ। ਪਹਿਲਾ ਬਚਨ ਕਿ ਦੁੱਖ ਵਿਛੋੜਾ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਕੋਈ ਵੀ ਚੀਜ਼ ਆਪਣੇ ਮੂਲ ਤੋਂ ਜਦੋਂ ਵਿਛੜ ਜਾਏਗੀ ਅਤੇ ਕੁਦਰਤੀ ਤੌਰ 'ਤੇ ਵਿਛੋੜਾ ਉਹਦੇ ਅੰਦਰ ਰੋਗ, ਉਹਦੇ ਅੰਦਰ ਦੁੱਖ, ਉਹਦੇ ਅੰਦਰ ਕਲੇਸ਼ ਜ਼ਰੂਰ ਪੈਦਾ ਕਰੇਗਾ। ਦੇਖੋ, ਪਰਿਵਾਰ ਵਿੱਚ ਬੈਠੇ ਹਾਂ, ਕੋਈ ਘਰ ਦਾ ਜੀਅ ਵਿਛੜ ਜਾਏ ਅਤੇ ਉਹਦਾ ਵਿਛੋੜਾ, ਉਹਦੀਆਂ ਚੀਜ਼ਾਂ, ਉਹਦੀਆਂ ਵਸਤੂਆਂ ਦੇਖ ਦੇਖ ਕੇ ਅੰਦਰ ਦੁਖੀ ਹੋਈ ਜਾਏਗਾ। ਉਸ ਵਿਛੜੇ ਹੋਏ ਸੱਜਣ ਦੀ ਯਾਦ ਆਏਗੀ ਅਤੇ ਅੰਦਰ ਜਿਹੜਾ ਉਹ ਬੇਬਲ ਹੋ ਜਾਏਗਾ, ਅੰਦਰ ਪੁਕਾਰੇਗਾ। ਸਭ ਤੋਂ ਵੱਡਾ ਦੁੱਖ ਜੋ ਹੈ ਉਹ ਹੈ ਵਿਛੋੜੇ ਦਾ। ਅਤੇ ਦੂਸਰਾ ਦੁੱਖ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਉਹ ਹੈ ਭੁੱਖ ਦਾ, ਉਹ ਹੈ ਤ੍ਰਿਸ਼ਨਾ ਦਾ, ਉਹ ਹੈ ਅੰਦਰ ਦਾ ਦੁੱਖ, ਅੰਦਰ ਦੇ ਧਨ ਦੀ ਜਿਹੜੀ ਲਾਲਸਾ ਹੈ ਉਹ। ਤੀਸਰਾ ਦੁੱਖ ਮੈਂ ਅਰਜ਼ ਕੀਤੀ, ਸ਼ਕਤੀਵਾਨ ਜਮਦੂਤ ਦਾ ਹੈ। ਅਤੇ ਚੌਥਾ ਦੁੱਖ ਜੋ ਹੈ ਉਹ ਸਾਡੇ ਸਰੀਰ ਨੂੰ ਚੰਬੜੇ ਰੋਗ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਹੇ ਵੈਦ, ਤੈਨੂੰ ਇਹ ਪਤਾ ਹੈ ਕਿ ਕਿਹੜੇ ਕਿਹੜੇ ਰੋਗ ਬੰਦੇ ਦੇ ਅੰਦਰ ਕੰਮ ਪੈ ਕਰਦੇ? ਸਭ ਤੋਂ ਪਹਿਲੀ ਬੇਨਤੀ ਵਿਛੋੜੇ ਦਾ ਦੁੱਖ। ਸਤਿਗੁਰੂ ਜੀ ਨੇ ਅੰਮ੍ਰਿਤ ਬਚਨਾਂ ਵਿੱਚ ਕੁਛ ਉਦਾਹਰਨਾਂ ਦਿੱਤੀਆਂ ਸਾਨੂੰ ਸਮਝਾਉਣ ਦੇ ਲਈ ਕਿ ਇਨਸਾਨ ਨੂੰ ਸਮਝ ਪੈ ਜਾਏ ਕਿ ਆਪਣੇ ਮੂਲ ਤੋਂ ਵਿਛੜ ਜਾਈਏ ਤਾਂ ਕਿਤਨਾ ਵੱਡਾ ਦੁੱਖ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਸਿਰਫ ਦੋ ਤਿੰਨ ਪ੍ਰਮਾਣ ਮੈਂ ਆਪ ਨਾਲ ਸਾਂਝੇ ਕਰਨੇ ਨੇ ਕਿ ਵਿਛੋੜੇ ਦਾ ਦੁੱਖ ਕਿਤਨਾ ਕੁ ਵੱਡਾ ਹੈ। ਪਹਿਲਾ ਬਚਨ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ 12 ਅਤੇ ਵਧੀਕ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣ ਲਈ ਇਹ ਪ੍ਰਮਾਣ ਪੈ ਦਿੰਦੇ ਨੇ। ਹਜ਼ੂਰ ਫਰਮਾਉਂਦੇ ਨੇ ਕਿ ਇੱਕ ਪਾਣੀ ਦਾ ਭਰਿਆ ਹੋਇਆ ਤਲਾਬ ਹੈ, ਪਾਣੀ ਦਾ ਭਰਿਆ ਹੋਇਆ ਸਰੋਵਰ ਹੈ ਕੋਈ, ਅਤੇ ਉਸ ਤਲਾਬ ਦੇ ਅੰਦਰ ਸੋਹਣੇ ਕੌਲ ਦੇ ਫੁੱਲ ਜਿਹੜੇ ਨੇ ਉਹ ਪੈਦਾ ਹੋਏ ਨੇ, ਅਤੇ ਕਮਲ ਦੇ ਫੁੱਲਾਂ ਦਾ ਰੰਗ ਵੀ ਸਫੇਦ ਹੈ, ਕਿਤੇ ਉਹ ਸ਼ਵੇਤ ਨੇ ਕਿਤੇ ਪੀਲੇ ਰੰਗ ਦੇ ਨੇ। ਅਤੇ ਸਾਹਿਬ ਕਹਿੰਦੇ ਨੇ ਨਿਰਮਲ ਪਾਣੀ, ਪਾਣੀ ਵਿੱਚ ਪੈਦਾ ਹੋਏ ਫੁੱਲ, ਅਤੇ ਇਹਨਾਂ ਫੁੱਲਾਂ ਦੀ ਸੁਗੰਧੀ ਨੂੰ ਮਾਨਣ ਵਾਲੇ, ਇਹਨਾਂ ਫੁੱਲਾਂ ਦੇ ਉੱਪਰ ਗੁੰਜਾਰ ਪਾਉਣ ਵਾਲੇ ਜਿਹੜੇ ਨੇ ਉਹ ਭਵਰੇ ਵੀ ਆ ਕੇ ਪਰਿਕਰਮਾ ਪੈ ਕਰਦੇ। ਪਾਣੀ ਦੀ ਨਿਰਮਲਤਾਈ, ਫੁੱਲਾਂ ਦਾ ਖੇੜਾ ਅਤੇ ਭਵਰਿਆਂ ਦਾ ਸੰਗੀਤ, ਉਹਨਾਂ ਦੀ ਆਵਾਜ਼, ਉਹਨਾਂ ਦੀ ਗੂੰਜ ਹਰ ਇੱਕ ਲੰਘਣ ਵਾਲੇ ਇਨਸਾਨ ਨੂੰ ਪ੍ਰਭਾਵਿਤ ਕਰਦੀ ਹੈ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਉਸ ਸਰੋਵਰ ਨੂੰ ਦੇਖਿਆ, ਉਹਦੇ ਫੁੱਲ ਖਿੜੇ ਦੇਖੇ, ਉਹਦੇ ਉੱਪਰ ਭਵਰਿਆਂ ਦੀ ਗੂੰਜ ਪੈਂਦੀ ਤੱਕੀ, ਅਤੇ ਸੋਚਿਆ ਕਿਤਨਾ ਖੇੜੇ ਵਿੱਚ, ਕਿਤਨਾ ਖੁਸ਼ੀ ਵਿੱਚ ਹੈ ਸਰੋਵਰ ਅਤੇ ਸਰੋਵਰ ਦੇ ਫੁੱਲ। ਅਤੇ ਜਦੋਂ ਕੁਛ ਦਿਨਾਂ ਬਾਅਦ ਤੱਕਿਆ ਅਤੇ ਉਸੇ ਸਰੋਵਰ ਦਾ ਜਿਹੜਾ ਪਾਣੀ ਸੀ ਨਿਰਮਲ, ਉਸ ਦਾ ਰੰਗ ਕਾਲਾ ਪੈ ਚੁੱਕਾ ਸੀ, ਕਿਉਂਕਿ ਦੁੱਖ ਵਿਸਾਰਨ ਹੈ ਪ੍ਰਭੂ, ਕਿਹੜੇ ਕਿਹੜੇ ਦੁੱਖਾਂ ਨੂੰ ਉਹ ਭੁਲਾ ਦਿੰਦਾ ਹੈ। ਕਿਵੇਂ ਆਪਾਂ ਪੁਕਾਰ ਕਰੀਏ ਉਸ ਸਾਈਂ ਦੇ ਦਰ 'ਤੇ ਕਿ ਸਾਡੇ ਇਹ ਦੁੱਖ ਕੱਟ ਦੇ। ਸਿਰਫ ਪਹਿਲਾਂ ਅਰਜ਼ ਕਰਨੀ ਚਾਹੁੰਦਾ ਕਿ ਇਹ ਸਮਝ ਪਏ ਵੀ ਆਪਾਂ ਨੂੰ ਦੁੱਖ ਹੈਨ ਕਿਹੜੇ, ਕਿਹੜੇ ਮਨੁੱਖਤਾ ਨੂੰ ਦੁੱਖ ਲੱਗੇ। ਸਾਹਿਬ ਕਹਿੰਦੇ ਨੇ ਉਹੀ ਸਰੋਵਰ ਅੱਤ ਦਾ ਨਿਰਮਲ, ਜਿਹਦੇ ਵਿੱਚ ਫੁੱਲ ਸਨ, ਖੇੜਾ ਸੀ, ਸੁਗੰਧੀ ਸੀ, ਜਦੋਂ ਵਾਪਸ ਆਏ ਤਾਂ ਸਰੋਵਰ ਦੇ ਪਾਣੀ ਦਾ ਰੰਗ ਕਾਲਾ ਪੈ ਚੁੱਕਾ ਸੀ, ਫੁੱਲ ਜਿਹੜੇ ਖਿੜੇ ਸਨ ਉਹ ਮੁਰਝਾ ਕੇ ਪਾਣੀ ਵਿੱਚ ਸੜ ਚੁੱਕੇ ਨੇ। ਅਤੇ ਉਸੇ ਪਾਣੀ ਵਿੱਚ ਜਿੱਥੇ ਕਦੀ ਭਵਰੇ ਆਪਣੀ ਗੂੰਜ ਪਾਉਂਦੇ ਸਨ, ਉੱਥੇ ਮੱਖੀਆਂ ਅਤੇ ਮੱਛਰ ਮੰਡਰਾਉਂਦੇ ਪਏ ਨੇ, ਜਿਹਦੇ ਕੋਲ ਲੰਘਣ ਵਾਲੇ ਲੋਕ ਚਾਰ ਘੜੀਆਂ ਬੈਠ ਕੇ ਸਕੂਨ ਸ਼ਾਂਤੀ ਪ੍ਰਾਪਤ ਕਰਦੇ ਸਨ। ਅੱਜ ਉਸੇ ਸਰੋਵਰ ਤੋਂ ਲੋਕ ਕੰਨੀ ਕਤਰਾ ਆਪਣੇ ਮੂੰਹ 'ਤੇ ਆਪਣੀ ਨਾਸਕਾ 'ਤੇ ਬਸਤਰ ਰੱਖ ਕੇ ਦੂਰ ਪੈ ਜਾਂਦੇ ਨੇ, ਅਤੇ ਜੇ ਪੁੱਛਿਆ ਉਸ ਸਰੋਵਰ ਨੂੰ ਉਹ ਭਲਿਆ ਚੰਗਾ ਭਲਾ ਸੈਂ, ਕੁਝ ਦਿਨ ਪਹਿਲਾਂ ਤੇਰਾ ਪਾਣੀ ਨਿਰਮਲ, ਤੇਰੇ ਕੋਲ ਫੁੱਲਾਂ ਦਾ ਖੇੜਾ, ਤੇਰੇ ਕੋਲ ਸੁਗੰਧੀ, ਤੇਰਾ ਹਰ ਇੱਕ ਸੁਹਾਪਣ ਲੰਘਣ ਵਾਲਿਆਂ ਦੇ ਪੈਰ ਰੋਕਦਾ ਸੀ, ਅੱਜ ਕੀ ਭਾਣਾ ਵਾਪਰ ਗਿਆ, ਰੰਗ ਵੀ ਕਾਲਾ ਪੈ ਗਿਆ, ਤੇਰੇ ਅੰਦਰ ਸੁਗੰਧੀ ਦੀ ਥਾਂ ਦੁਰਗੰਧੀ ਆ ਗਈ। ਸੁਗੰਧੀ ਅੱਗੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਸੀ, ਅਤੇ ਦੁਰਗੰਧੀ ਲੋਕਾਂ ਨੂੰ ਤੇਰੇ ਤੋਂ ਦੂਰ ਪਈ ਕਰਦੀ ਹੈ। ਸਾਨੂੰ ਦੱਸ ਤਾਂ ਸਹੀ ਇਹ ਤੇਰੇ ਨਾਲ ਭਾਣਾ ਕੀ ਵਾਪਰਿਆ ਹੈ। ਹਕੀਕਤ ਵਿੱਚ ਇਕੱਲੀ ਉਸ ਸਰੋਵਰ ਦੀ ਕਹਾਣੀ ਨਹੀਂ, ਇਹ ਹਰ ਉਸ ਅੰਦਰ ਜਿਹੜਾ ਵਿਛੜ ਚੁੱਕਾ ਹੈ, ਅਸਲ ਵਿੱਚ ਉਹਦੇ ਜੀਵਨ ਦੀ ਦਾਸਤਾਨ ਹੈ। ਸਰੋਵਰ ਦਾ ਉੱਤਰ ਸੀ ਕਿ ਮੇਰੀ ਨਿਰਮਲਤਾਈ, ਮੇਰਾ ਖੇੜਾ, ਮੇਰਾ ਸੁਹਾਪਣ, ਲੋਕਾਂ ਦਾ ਰੁਕਣਾ, ਇਹਦਾ ਸਿਰਫ ਇੱਕੋ ਕਾਰਨ ਸੀ ਕਿ ਮੈਂ ਕਿਸੇ ਪਾਣੀ ਦੀ ਝੀਲ ਨਾਲ ਜੁੜਿਆ ਸਾਂ। ਜਿਸ ਦਿਨ ਆਪਣੀ ਝੀਲ ਤੋਂ, ਆਪਣੇ ਮੂਲ ਤੋਂ ਵਿਛੋੜਾ ਪੈ ਗਿਆ ਹੈ, ਬਸ ਉਹਦੇ ਵਿਛੋੜੇ ਪੈ ਗਏ ਅਤੇ ਨਿਰਮਲਤਾਈ ਚਲੀ ਗਈ, ਖੇੜੇ ਚਲੇ ਗਏ, ਅੰਦਰ ਕਾਲਾਪਣ ਆ ਗਿਆ। ਜੇ ਸੱਚ ਪੁੱਛੋ ਇਹ ਸਾਰੇ ਔਗਣਾਂ ਦਾ ਕਾਰਨ ਬਾਬਾ ਜੀ ਕੇਵਲ ਆਪਣੇ ਮੂਲ ਤੋਂ ਵਿਛੜ ਜਾਣਾ ਹੈ। ਪਿਆਰਿਓ, ਜੇ ਇੱਕ ਸਰੋਵਰ ਝੀਲ ਨਾਲ ਜੁੜਿਆ ਰਹੇ, ਉਹਦੀ ਸੁਗੰਧੀ, ਉਸ ਦੀ ਨਿਰਮਲਤਾਈ, ਉਸ ਦਾ ਖੇੜਾ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਜੇ ਉਸ ਦਾ ਆਪਣੇ ਮੂਲ ਨਾਲੋਂ ਵਿਛੋੜਾ ਪੈ ਜਾਏ, ਦੁਰਗੰਧੀ, ਮਲੀਨਤਾ ਅਤੇ ਮੱਖੀਆਂ ਮੱਛਰ ਆ ਬੈਠਦੇ ਨੇ, ਜਿਹੜਾ ਅੰਦਰ ਪਿਆਰੇ ਵਾਹਿਗੁਰੂ ਝੀਲ ਨਾਲ ਜੁੜਿਆ ਹੈ, ਉਹਦੇ ਕੋਲ ਖੇੜਾ, ਸੁਗੰਧੀ, ਨਿਰਮਲਤਾਈ ਰਹੇਗੀ। ਅਤੇ ਜਿਹੜਾ ਅੰਦਰ ਆਪਣੇ ਪਿਆਰੇ ਵਾਹਿਗੁਰੂ ਜੀ ਤੋਂ ਵਿਛੜ ਜਾਏ, ਕਿਉਂਕਿ ਵਿਛੜੇ ਹੋਏ ਅੰਦਰਾਂ ਵਿੱਚ ਵਿਕਾਰਾਂ ਦੀ ਬਦਬੋ ਅਤੇ ਗੁਰਮੁਖੋ ਅੰਦਰ ਦੀ ਵਿਕਾਰਾਂ ਦੀ ਕਾਲਖ ਆ ਜਾਂਦੀ ਹੈ। ਸਾਹਿਬ ਨੇ ਪਹਿਲੀ ਬਖਸ਼ਿਸ਼ ਕੀਤੀ ਦੁੱਖ ਵਿਛੋੜਾਂ, ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਖੁਈਖਾ ਦੇਖੋਰੀ ਨਾਨਕ ਮੈਂ ਤਨ ਭੰਗ ਅਤੇ ਅੱਗੋਂ ਉੱਤਰ ਸੀ ਵਿਛੋੜੇ ਦਾ ਦੁੱਖ ਹੈ ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਘ ਜਿਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ ਜਿਸ ਸੋਮੇ ਨਾਲ ਜੁੜ ਕੇ ਮੇਰੇ ਕੋਲ ਨਿਰਮਲਤਾਈ ਮੇਰੇ ਕੋਲ ਸੁਗੰਧੀ ਮੇਰੇ ਕੋਲ ਖੇੜਾ ਸੀ ਬਸ ਉਹਦੇ ਵਿਛੋੜੇ ਪੈ ਗਏ। ਸਭ ਤੋਂ ਵੱਡਾ ਦੁੱਖ ਹੈ ਆਪਣੇ ਮੂਲ ਤੋਂ ਵਿਛੜ ਜਾਣਾ। ਜੇ ਪਾਣੀ ਆਪਣੇ ਮੂਲ ਤੋਂ ਵਿਛੜ ਜਾਏ ਉਹਦੇ ਅੰਦਰ ਮਲੀਨ ਤਾਖ ਹੈ। ਦੂਸਰਾ ਪ੍ਰਮਾਣਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਕਬੀਰ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸਲੋਕ ਉਚਾਰਨ ਕੀਤਾ ਹੈ। ਕੇਵਲ ਪਾਣੀ ਦਾ ਵਿਛੋੜਾ ਹੀ ਕੇਵਲ ਮਲੀਨਤਾ ਨਹੀਂ, ਹਰ ਚੀਜ਼ ਜਿਹੜੀ ਆਪੇ ਤੋਂ ਵਿਛੜ ਗਈ ਉਹਦੇ ਅੰਦਰ ਦੁੱਖ ਹੀ ਦੁੱਖ ਹੈ। ਬਾਬਾ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਸਵੇਰੇ ਜਦੋਂ ਦਿਨ ਚੜ੍ਹਦਾ ਸੂਰਜ ਨਿਕਲਦਾ ਅਤੇ ਦੇਵ ਆਲਿਆ ਵਿੱਚੋਂ ਮੰਦਰ ਵਿੱਚੋਂ ਇੱਕ ਉੱਚੀ ਸਾਰੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਅਤੇ ਉਸ ਆਵਾਜ਼ ਦੇ ਅੰਦਰ ਸੋਜ ਹੈ, ਉਸ ਆਵਾਜ਼ ਦੇ ਅੰਦਰ ਰਿਧਮ ਹੈ, ਗੰਭੀਰਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪ੍ਰਭਾਤ ਵੇਲੇ ਉਹ ਆਵਾਜ਼ ਕੰਨਾਂ ਦੇ ਵਿੱਚ ਪਈ ਅਤੇ ਉਸ ਆਵਾਜ਼ ਦੀ ਸਿਹਤ ਨੂੰ ਜਦੋਂ ਗਏ ਅਤੇ ਸੋਚਿਆ ਸ਼ਾਇਦ ਕੋਈ ਆਪਣੇ ਅੰਦਰ ਦੀ ਖੁਸ਼ੀ ਆਪਣੇ ਅੰਦਰ ਦੇ ਖੇੜੇ ਨੂੰ ਪ੍ਰਗਟ ਕਰ ਰਿਹਾ ਹੈ। ਜੇ ਜਦੋਂ ਉਸ ਆਵਾਜ਼ ਕੋਲ ਜਾ ਕੇ ਦੇਖਿਆ ਤਾਂ ਇੱਕ ਪੁਜਾਰੀ ਦੇਵ ਆਲਿਆ ਵਿੱਚ ਖਲੋਤਾ, ਮੰਦਰ ਦੇ ਦੁਆਰ 'ਤੇ ਖਲੋਤਾ, ਮੂੰਹ ਨਾਲ ਸੰਖ ਲਾ ਕੇ ਫੂਕ ਮਾਰਦਾ ਅਤੇ ਉਸ ਦੇ ਫੂਕ ਮਾਰਨ ਨਾਲ ਸੰਖ ਦੇ ਵਿੱਚੋਂ ਡਰਾਵਣੀ ਗੰਭੀਰਤਾ ਵਾਲੀ ਆਵਾਜ਼ ਨਿਕਲਦੀ ਏ ਅਤੇ ਸਤਿਗੁਰੂ ਨੇ ਸਮਝਾਉਣ ਲਈ ਕਿਹਾ ਕਿ ਦੇਖ ਇਹ ਇਨਸਾਨ ਕਿ ਇੱਕ ਸੰਖ ਸਮੁੰਦਰ ਦੇ ਨਾਲ ਜੁੜਿਆ ਰਹੇ, ਭਾਵੇਂ ਸਮੁੰਦਰ ਦੀਆਂ ਲਹਿਰਾਂ ਦਫੇੜੇ ਮਾਰਦੀਆਂ ਨੇ ਪਰ ਆਪਣੇ ਮੂਲ ਨਾਲ ਜੁੜ ਕੇ ਉਹਨਾਂ ਲਹਿਰਾਂ ਦਾ ਦੁੱਖ ਦੁੱਖ ਨਹੀਂ ਭਾਕਦਾ, ਉਹ ਵੀ ਤਾਂ ਸੋਖੀ ਹੈ ਕਿਉਂਕਿ ਆਪਣੇ ਮੂਲ ਨਾਲ ਜੁੜੇ ਨੇ। ਸਤਿਗੁਰੂ ਦੇ ਅੰਮ੍ਰਿਤ ਬਚਨ ਸਾਂਝੇ ਕਰ ਰਿਹਾ, ਕਹਿਣ ਲੱਗੇ ਦੇਖ ਇਸ ਸੰਖ ਵੱਲ, ਜਦੋਂ ਸਰੋਵਰ ਵਿੱਚ ਸੀ ਜਦੋਂ ਸਮੁੰਦਰ ਵਿੱਚ ਸੀ ਅੱਤ ਦਾ ਸੁਖੀ ਸੀ ਅਤੇ ਜਿਸ ਦਿਨ ਸਮੁੰਦਰ ਨਾਲੋਂ ਸਾਗਰ ਨਾਲੋਂ ਟੁੱਟ ਗਿਆ ਉਸ ਦਿਨ ਤੋਂ ਬਾਅਦ ਦਿਨ ਚੜ੍ਹਦਾ ਅਤੇ ਢਾਹਾਂ ਮਾਰ ਕੇ ਰੋਂਦਾ ਇਹ ਇਨਸਾਨ, ਕਦੀ ਦੇਖ ਅੰਦਰ ਝਾਤੀ ਮਾਰ ਕੇ ਜਿਸ ਦਿਨ ਤੂੰ ਆਪਣੇ ਸੌ ਸਾਗਰ ਨਾਲੋਂ ਟੁੱਟ ਗਿਆ ਸੈਂ ਤੇਰੇ ਅੰਦਰ ਵਾਲਾ ਸੰਖ ਦਾ ਉਸ ਦਿਨ ਹੀ ਢਾਹਾਂ ਮਾਰ ਕੇ ਰੋ ਰਿਹਾ ਸੀ। ਸਤਿਗੁਰੂ ਮਿਹਰ ਪੈ ਕਰਦੇ ਨੇ ਦੁੱਖ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ। ਅਤੇ ਹਜ਼ੂਰ ਨੇ ਬਖਸ਼ਿਸ਼ ਕੀਤੀ ਰਹਿ ਨਾਇਰ ਵਿਛੋੜਿਆ ਰਹੋ ਰੇ ਸੰਖ ਮਜ਼ੂਰ ਦੇਵਲ ਦੇਵਲ ਤਾੜੀ ਦੇਸ਼ੈ ਉਗਵਤ ਸੂਰ। ਜਦੋਂ ਸੂਰਜ ਦੀ ਟਿੱਕੀ ਨਿਕਲੇਗੀ ਅਤੇ ਸੰਖ ਤੈਨੂੰ ਰੋਜ਼ ਪ੍ਰਭਾਤ ਵੇਲੇ ਢਾਹਾਂ ਮਾਰਨੀਆਂ ਪੈਣਗੀਆਂ ਅਤੇ ਜੇ ਸੰਖ ਸਮੁੰਦਰ ਤੋਂ ਵਿਛੜ ਜਾਏ ਉਹਦੇ ਪੱਲਾ ਰੋਣਾ ਪੈ ਜਾਂਦਾ ਹੈ ਅਤੇ ਜਿਹੜਾ ਅੰਤਰ ਆਤਮੇ ਸਾਈਂ ਤੋਂ ਵਿਛੜ ਜਾਏ ਪਿਆਰਿਓ ਉਹਦੇ ਅੰਦਰ ਨੂੰ ਸਕੂਨ ਕਿੱਥੇ ਰਹੇਗਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਸੀ ਉਹਨਾਂ ਦੀ ਰਚਨਾ ਵਿੱਚ, ਉਹਨਾਂ ਨੇ ਵਿਛੋੜੇ ਅਤੇ ਵਸਲ ਦਾ ਬੜੀ ਵਾਰੀ ਜ਼ਿਕਰ ਕੀਤਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਦਾਹਰਨ ਦਿੰਦੇ ਨੇ ਕਿ ਗੁਲਾਬ ਦਾ ਫੁੱਲ ਖਿੜਿਆ ਹੈ, ਲੰਘਣ ਵਾਲੇ ਲੋਕਾਂ ਨੂੰ ਇਹ ਫੁੱਲ ਜਿਹੜਾ ਹੈ ਇਹਦੀ ਸੁਗੰਧੀ ਇਹਦਾ ਖੇੜਾ ਪ੍ਰਭਾਵਿਤ ਕਰਦਾ ਹੈ। ਅਤੇ ਇੱਕ ਆਇਆ ਆਦਮੀ ਉਹਨੇ ਇਸ ਖਿੜੇ ਹੋਏ ਫੁੱਲ ਨੂੰ ਦੇਖਿਆ, ਪਤਾ ਨਹੀਂ ਚਿੱਤ ਵਿੱਚ ਕੀ ਆਇਆ, ਇਹਦੇ ਰੂਪ ਸੁਹੱਪਣ ਖੇੜੇ ਅਤੇ ਇਸ ਦੀ ਸੁਗੰਧੀ ਨੂੰ ਦੇਖ ਕੇ ਫੁੱਲ ਨੂੰ ਟਾਹਣੀ ਤੋਂ ਤੋੜਨ ਲੱਗਾ ਅਤੇ ਅੱਗੋਂ ਆਵਾਜ਼ ਆਈ ਕਿ ਕੀ ਤੈਨੂੰ ਮੇਰਾ ਖੇੜਾ ਬਰਦਾਸ਼ਤ ਨਹੀਂ ਹੁੰਦਾ, ਕੀ ਮੇਰਾ ਰੂਪ ਮੇਰੀ ਸੁਗੰਧੀ ਤੈਨੂੰ ਭਾਉਂਦੀ ਨਹੀਂ। ਅਤੇ ਤੋੜਨ ਵਾਲੇ ਦਾ ਉੱਤਰ ਸੀ ਨਹੀਂ, ਤੇਰਾ ਇਹ ਖਿੜਾਓ ਤੇਰੀ ਸੁਗੰਧੀ ਤੇਰਾ ਸੁਹੱਪਣ ਹੀ ਤਾਂ ਮੈਨੂੰ ਪ੍ਰਭਾਵਿਤ ਕਰ ਰਿਹਾ ਹੈ। ਅਤੇ ਕਹਿਣ ਲੱਗੇ ਜੇ ਮੇਰਾ ਖੇੜਾ ਸੁਗੰਧੀ ਰੰਗ ਤੈਨੂੰ ਚੰਗਾ ਲੱਗਦਾ ਤਾਂ ਫਿਰ ਮੈਨੂੰ ਟਾਹਣੀ ਨਾਲੋਂ ਤੋੜਨ ਕਿਉਂ ਲੱਗਾ, ਮੈਨੂੰ ਮਾਂ ਜਾਈ ਟਾਹਣੀ ਨਾਲ ਜੁੜਿਆ ਰਹਿਣ ਦੇ। ਅਤੇ ਤੋੜਨ ਵਾਲੇ ਦਾ ਉੱਤਰ ਸੀ ਕਿ ਹਕੀਕਤ ਵਿੱਚ ਤੇਰੇ ਸੁਹੱਪਣ ਨੇ ਇੰਨਾ ਪ੍ਰਭਾਵਿਤ ਕੀਤਾ ਮੇਰਾ ਚਿੱਤ ਕਰਦਾ ਮੈਨੂੰ ਤੋੜ ਕੇ ਤੈਨੂੰ ਆਪਣੇ ਘਰ ਵਿੱਚ ਲੈ ਜਾ। ਦੇਖ ਇੱਥੇ ਮਿੱਟੀ ਵਿੱਚ ਤੇਰੀਆਂ ਜੜ੍ਹਾਂ ਨੇ, ਮੈਂ ਆਪਣੇ ਘਰ ਦੇ ਗੁਲਦਸਤੇ ਵਿੱਚ ਫੁੱਲਦਾਨ ਵਿੱਚ ਤੈਨੂੰ ਰੱਖਾਂਗਾ। ਮੇਰੇ ਘਰ ਦੇ ਅੰਦਰ ਕੀਮਤੀ ਸਾਜ਼ੋ ਸਮਾਨ ਹੈ, ਉੱਥੇ ਟਿਕੇਗਾ ਅਤੇ ਤੇਰੀ ਸ਼ੋਭਾ ਹੋਰ ਵੀ ਵਧੇਗੀ। ਭਾਈ ਸਾਹਿਬ ਸਿਰਫ ਸਮਝਾਉਣ ਲਈ ਕਹਿ ਰਹੇ ਨੇ ਕਿ ਉਸ ਫੁੱਲ ਦਾ ਉੱਤਰ ਸੀ ਕਿ ਮੈਨੂੰ ਟਾਹਣੀ ਨਾਲ ਹੀ ਜੁੜਿਆ ਰਹਿਣ ਦੇ, ਜੇ ਤੂੰ ਮੈਨੂੰ ਤੋੜ ਕੇ ਲੈ ਗਿਓ, ਦੇਖੀ ਅੱਜ ਤੂੰ ਆਪਣੇ ਹੱਥਾਂ ਨਾਲ ਮੇਰੇ ਇਸ ਸਾਰੇ ਗੁਣਾਂ ਤੋਂ ਪ੍ਰਭਾਵਿਤ ਹੈ, ਆਪਣੇ ਹੱਥਾਂ ਨਾਲ ਤੋੜ ਕੇ ਲਚੱਲੈ, ਤੂੰ ਫੁੱਲਦਾਨ ਵਿੱਚ ਮੈਨੂੰ ਟਿਕਾਏਗਾ। ਪਰ ਚੇਤੇ ਰੱਖ, ਸਿਰਫ ਦੋ ਦਿਨ ਦੀ ਇਹ ਖੇਡੀ, ਕੇਵਲ 12 ਘੰਟੇ ਹੋ ਸਕਦੇ ਨੇ ਮੇਰੇ ਕੋਲ ਇਹ ਖੇੜਾ ਰਹਿ, ਪਰਤ ਕੇ ਮੇਰਾ ਅੰਦਰ ਖੇੜਾ ਮੁਰਝਾ ਜਾਵਾਂਗਾ, ਮੈਂ ਸੁਗੰਧੀ ਚਲੀ ਜਾਏਗੀ। ਜਿੰਨਾ ਹੱਥਾਂ ਨਾਲ ਅੱਜ ਤੂੰ ਮੈਨੂੰ ਪਿਆਰ ਨਾਲ ਤੋੜ ਕੇ ਲਚੱਲਿਆ, ਚੇਤੇ ਰੱਖੀ ਇਹਨਾਂ ਹੱਥਾਂ ਨਾਲ ਇੱਕ ਦਿਨ ਆਪਣੇ ਗੁਲਦਸਤੇ ਵਿੱਚੋਂ ਕੱਢ ਕੇ ਮੈਨੂੰ ਕੂੜੇ ਦੇ ਢੇਰ 'ਤੇ ਸੱਟ ਦੇਵੇਗਾ। ਹੱਥ ਤੇਰੇ ਇਹ ਹੀ ਨੇ ਗੁਰਮੁਖੋ। ਜਦੋਂ ਕੋਈ ਜੁੜਦਾ ਹੈ, ਅਨੇਕਾਂ ਲੋਕ ਨੇੜੇ ਲੱਗਦੇ ਨੇ, ਕੇਵਲ ਮੇਰਾ ਹੋ ਜਾਏ। ਨਹੀਂ, ਫੁੱਲ ਕਹਿੰਦਾ ਟਾਹਣੀ ਨਾਲ ਜੁੜਿਆ ਰਹਾਂਗਾ, ਅਤੇ ਲੰਘਣ ਵਾਲੇ ਤੇਰੇ ਵਰਗੇ ਲੱਖਾਂ ਮਹਿਕ ਮਾਣ ਕੇ ਜਾਣਗੇ, ਅਤੇ ਜੇ ਮੈਨੂੰ ਆਪਣੇ ਅਸਲੇ ਨਾਲੋਂ ਤੋੜ ਕੇ ਲੈ ਗਿਓ, ਅਤੇ ਚੇਤੇ ਰੱਖੀ ਅੱਜ ਪਿਆਰ ਕਰਨਾ ਅਤੇ ਕੱਲ੍ਹ ਨੂੰ ਹੱਥਾਂ ਨਾਲ ਕੂੜੇ ਦੇ ਢੇਰ 'ਤੇ ਜਾ ਸੱਟੇਗਾ। ਭਾਈ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਡਾਲੀ ਨਾਲੋਂ ਨਾ ਤੋੜ ਅਸਾਨੂੰ, ਅਸੀਂ ਖੱਟ ਮਹਿਕ ਦੀ ਲਾਹੀ। ਸੁਗੰਧੀ ਸਾਨੂੰ ਪਰਮਾਤਮਾ ਨੇ ਇਸ ਬੂਟੇ ਵਿੱਚੋਂ ਦਿੱਤੀ, ਪਰ ਮੇਰੇ ਮੂਲ ਨਾਲੋਂ ਮੈਨੂੰ ਤੋੜ ਨਾ, ਹਾਂ ਡਾਲੀ ਨਾਲੋਂ ਨਾ ਤੋੜ ਅਸਾਨੂੰ, ਅਸੀਂ ਖੱਟ ਮਹਿਕ ਦੀ ਲਾਈ। ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ, ਜੇ ਤੂੰ ਤੋੜ ਕੇ ਲੈ ਗਿਓ ਸਾਨੂੰ ਇੱਕ ਜੋਗਾ ਰਹਿ ਜਾ ਸਾਂ, ਉਹ ਵੀ ਪਲਕ ਝਲਕ ਦਾ ਮੇਲਾ ਰੂਪ ਮਹਿਕ ਨਸ ਜਾਈ। ਸਿਰਫ ਪਲਕ ਝਲਕ ਦਾ ਮੇਲਾ, ਇਹ ਸੁਗੰਧੀ ਇਹ ਰੂਪ ਕੁਛ ਵੀ ਰਹਿਣਾ ਨਹੀਂ, ਬਸ ਮੈਨੂੰ ਆਪਣੇ ਮੂਲ ਨਾਲ ਜੁੜਿਆ ਰਹਿਣ ਦੇ। ਮੈਂ ਅਰਜ਼ ਕਰ ਰਿਹਾ ਸਾਂ ਕਿ 4 ਦੁੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਹੁਤ ਵੱਡੇ ਮੰਨੇ। ਬਾਬਾ ਜੀ ਨੇ ਪਹਿਲਾ ਦੁੱਖ ਕਿਹਾ ਦੁੱਖ ਵਿਛੋੜਾ, ਦੂਸਰਾ ਦੁੱਖ ਕੀ ਹੈ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਅੰਦਰ ਦੀ ਭੁੱਖ ਅੰਦਰ ਦੀ ਤ੍ਰਿਸ਼ਨਾ, ਇਹ ਵੀ ਤਾਂ ਇੱਕ ਦੁੱਖ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਤੀਸਰਾ ਦੁੱਖ ਹੈ ਬੰਦੇ ਨੂੰ ਮੌਤ ਸਾਹਮਣੇ ਦਿਸਦੀ ਏ, ਇਹ ਵੀ ਤਾਂ ਦੁੱਖ ਹੈ। ਅਤੇ ਸਾਹਿਬ ਕਹਿੰਦੇ ਨੇ ਚੌਥਾ ਦੁੱਖ ਹੈ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਉਹ ਭਲਿਆ ਕਾਹਦਾ ਇਲਾਜ ਕਰਨਾ ਪਿਆ, ਵੈਦ ਨਾ ਭੋਲੈ ਦਾਰੂ ਲਾਏ, ਤੇਰੇ ਕੋਲ ਇਹਦੀ ਦਵਾਈ ਹੈ। ਹੁਣ ਦੇਖੋ ਇਸ ਦਾ ਇਲਾਜ ਵੀ ਮੇਰੇ ਵੈਦ ਗੁਰੂ ਜੀ ਨੇ ਦੱਸਿਆ। ਮਲਾਰ ਰਾਗ ਦੇ ਨਾਲ ਜਦੋਂ ਇਸ ਤੋਂ ਅਗਲਾ ਸ਼ਬਦ ਪੜ੍ਹਨੇ ਹਾਂ, ਅਤੇ ਧੰਨ ਗੁਰੂ ਨਾਨਕ ਸਾਹਿਬ ਇਸ ਦੀ ਨਿਵਿਰਤੀ ਦਾ ਇਲਾਜ ਸਾਨੂੰ ਦੱਸਦੇ ਪਏ ਨੇ। ਸਾਹਿਬ ਕਹਿੰਦੇ ਨੇ ਕਿ ਦੁੱਖ ਇੱਕ ਜ਼ਹਿਰ ਦੀ ਤਰ੍ਹਾਂ ਹੈ, ਜੇ ਇਸ ਮੋਹਰੇ ਨੂੰ ਜੇ ਇਸ ਜ਼ਹਿਰ ਨੂੰ ਮਸਾਲੇ ਪਾ ਕੇ ਮਾਰ ਲਿਆ ਜਾਏ, ਇਹਨੂੰ ਕੁਸ਼ਤਾ ਬਣਾ ਲਿਆ ਜਾਏ, ਜੇ ਮੋਹਰਾ ਮਾਰਿਆ ਜਾਏ ਜ਼ਹਿਰ ਮਾਰਿਆ ਜਾਏ ਤੇ ਔਸ਼ਧੀ ਬਣਦਾ ਹੈ। ਪਿਆਰਿਆ, ਦੁੱਖ ਇੱਕ ਜ਼ਹਿਰ ਹੈ, ਨਾਮ ਦਾ ਮਸਾਲਾ ਪਾ ਅਤੇ ਸੰਤੋਖ ਦੀ ਸਿਲਾ 'ਤੇ ਰੱਖ, ਅਤੇ ਖੱਤੀ ਦਿੱਤੇ ਹੋਏ ਕੁਝ ਦਾਨ ਦੀ ਸਿਲਾ ਨਾਲ ਉਪਰੋਂ ਪੀ, ਜੇ ਤੈਨੂੰ ਇਹ ਦਵਾਈ ਬਣਾਉਣ ਦੀ ਜਾਚ ਆ ਗਈ ਤੇ ਸੱਚ ਜਾਣੀ ਇੱਕ ਦਵਾਈ ਹੀ 4 ਦੁੱਖ ਕੱਟ ਦੇਵੇਗੀ। ਬਾਬਾ ਜੀ ਨੇ ਬਚਨ ਬਖਸ਼ਿਸ਼ ਕੀਤਾ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਸਾਹਿਬ ਕਹਿੰਦੇ ਨਿਤ ਨਿਤ ਲਿਖੋ ਨਾ ਛੀਜੈ ਦੇਹ, ਜੇ ਤੂੰ ਇਸ ਦਵਾਈ ਨੂੰ ਰੋਜ਼ ਖਾਏ ਤੇ ਕਦੀ ਵੀ ਤੇਰਾ ਅੰਦਰ ਜਿਹੜਾ ਉਹ ਛਿੱਜੇਗਾ ਨਹੀਂ, ਤੇਰੇ ਅੰਦਰ ਨੂੰ ਵਕਾਰ ਨਹੀਂ ਖਾਣਗੇ। ਅਰਜ਼ ਮੈਂ ਆਰੰਭ ਵਿੱਚ ਕੀਤੀ ਕਿ ਅੱਜ ਇੱਕ ਸਾਈਂ ਦੇ ਚਰਨਾਂ ਵਿੱਚ ਪੁਕਾਰ ਹੈ, ਤੇ ਉਹ ਪੁਕਾਰ ਹੈ ਕਿ ਹੇ ਪ੍ਰਭੂ, ਅੰਦਰ ਵਾਲਾ ਦਿਲ ਡਰਦਾ ਪਿਆ ਹੈ, ਅੰਦਰ ਵਾਲਾ ਕੰਬਦਾ ਪਿਆ ਹੈ, ਤੇ ਕਿਹਦੇ ਚਰਨਾਂ ਵਿੱਚ ਜਾ ਕੇ ਪੁਕਾਰ ਕਰੀਏ। ਤੇ ਸਾਨੂੰ ਸਮਝ ਪਈ ਹੈ ਕਿ ਦਾਤਾ ਕੇਵਲ ਇੱਕ ਤੂੰ ਹੈ, ਦੁੱਖ ਵੀ ਦੂਰ ਕਰਨਾ, ਅਤੇ ਦੂਸਰਾ ਬਚਨ ਖਾਸ ਕਰਕੇ ਸ਼ਬਦ ਵਿੱਚ ਕਿ ਸਭ ਨੂੰ ਦਾਤਾਂ ਦੇਣ ਵਾਲੇ ਦਾਤਾ ਜੀ ਵੀ ਆਪ ਹੋ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਦੇਖੋ, ਐਵੇਂ ਬੰਦਾ ਭਰਮ ਪਾਲ ਬੈਠਾ, ਕਿ ਸ਼ਾਇਦ ਮੈਂ ਕਿਸੇ ਨੂੰ ਆਪਣੇ ਕੋਲੋਂ ਰਿਜ਼ਕ ਪਿਆ ਦੇਣਾ। ਭਗਤ ਧੰਨਾ ਜੀ ਉਹਨਾਂ ਨੇ 3-4 ਉਦਾਹਰਨਾਂ ਦਿੱਤੀਆਂ ਨੇ ਅੰਮ੍ਰਿਤ ਬਚਨ ਵਿੱਚ, ਅਤੇ ਜੇ ਇੱਕ ਇੱਕ ਉਦਾਹਰਨ ਨੂੰ ਆਪਾਂ ਬਰੀਕੀ ਨਾਲ ਵਚ ਗਏ ਤਾਂ ਸਮਝ ਪਏਗੀ ਕਿ ਉਹ ਤਰਕ ਕਰਨ ਵਾਲੇ, ਸ਼ੰਕੇ ਕਰਨ ਵਾਲੇ ਹਰ ਅੰਦਰ ਦਾ ਉੱਤਰ ਪੈ ਦਿੰਦੇ। ਇੱਕ ਤਾਂ ਪਰਮਾਤਮਾ ਦੁੱਖਾਂ ਦੀ ਨਿਵਿਰਤੀ ਕਰਨ ਵਾਲੇ, ਅਤੇ ਦੂਸਰਾ ਪ੍ਰਭੂ ਦਾਤਾ ਹੈ। ਅਤੇ ਬਾਬਾ ਨਾਨਕ ਸਾਹਿਬ ਜੀ ਨੇ ਤਾਂ ਕਿਰਪਾ ਕੀਤੀ ਹੈ ਕਿ ਪਰਮਾਤਮਾ ਕੇਵਲ ਸੁਧਾ ਪ੍ਰੇਮ ਹੈ। ਸੱਚ ਜਾਣੋ, ਕਰਤੇ ਬਣਨ ਤੋਂ ਪਹਿਲਾਂ ਉਹਦੇ ਅੰਦਰ ਕੁਝ ਵੰਡਣ ਦਾ ਚਾਅ ਪੈਦਾ ਹੋਇਆ ਸੀ। ਆਸਾਂ ਕੀ ਵਾਰ ਦੀ ਪਹਿਲੀ ਪੌੜੀ ਹੈ, ਬਣਾਉਣ ਤੋਂ ਪਹਿਲਾਂ ਕੁਝ ਵੰਡਣ ਦਾ ਚਾਅ ਪੈਦਾ ਹੋਇਆ, ਅਤੇ ਵੰਡੀਏ ਕਿਸ ਨੂੰ? ਉਹਨਾਂ ਨੇ ਆਪਣੇ ਅੰਦਰ ਦੀਆਂ ਰਹਿਮਤਾਂ ਵੰਡਣ ਵਾਸਤੇ ਕਰਤੇ ਨੇ ਇਸ ਸੰਸਾਰ ਨੂੰ ਸਿਰਜਿਆ, ਇਸੇ ਕਰਕੇ ਉਹਨੂੰ ਕਰਤੇ ਤੋਂ ਪਹਿਲਾਂ ਦਾਤਾ ਕਿਹਾ ਹੈ, ਕਿਉਂਕਿ ਕਿਰਤ ਕਰਨ ਤੋਂ ਪਹਿਲਾਂ ਉਹ ਦਾਤਾ ਦੇਣ ਦੇ ਸਮਰੱਥ ਹੈ। ਅਸੀਂ ਬਚਨ ਪੜ੍ਹਦੇ ਹਾਂ, ਦਾਤਾ ਕਰਤਾ ਆਪ ਤੂੰ, ਤੁਸ ਦੇਵ ਹੈ ਕਰੈ ਪਛਾਹੁ। ਪਹਿਲਾਂ ਦਾਤਾ ਹੈ, ਕਰਤਾ ਬਾਅਦ ਵਿੱਚ ਹੈ, ਜੀਵ ਨੂੰ ਬਾਅਦ ਪੈਦਾ ਕਰਦੇ ਪਏ ਨੇ, ਅਤੇ ਸਭ ਤੋਂ ਪਹਿਲਾਂ ਕਰਤੇ ਜੀ ਦਾਤਾ ਬਣ ਕੇ ਉਸ ਜੀਵ ਦੀ ਰੋਜ਼ੀ ਦਾ ਪ੍ਰਬੰਧ ਪੈ ਕਰਦੇ। ਉਹ ਦਾਤਾ ਹੈ ਪਹਿਲਾਂ, ਕਰਤਾ ਬਾਅਦ ਵਿੱਚ ਹੈ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿੱਚ ਭਗਤ ਧੰਨਾ ਜੀ ਦਾ ਪਵਿੱਤਰ ਸ਼ਬਦ ਆਪ ਨਾਲ ਸਾਂਝਾ ਕਰ ਸ਼ਬਦ ਦੀ ਵਿਚਾਰ ਵੱਲ ਆਪਾਂ ਤੁਰਾਂਗੇ। ਉਹਨਾਂ ਨੇ ਇੱਕ ਸਾਡੇ ਅੰਦਰ ਨੂੰ ਟਿਕਾ ਦਿੱਤਾ ਹੈ ਕਿ ਦੇਖ ਇਹ ਚਿੱਤ ਐਵੇਂ ਕਿਸੇ ਦੂਜੇ ਦੇ ਦਰ 'ਤੇ ਜਾ ਕੇ ਭਟਕੀ ਨਾ, ਕਿਸੇ ਦੂਜੇ ਦੇ ਬੂਹੇ ਅੱਗੇ ਜਾ ਕੇ ਪੁਕਾਰ ਨਾ ਕਰੀ। ਜੇ ਮੰਗਣਾ ਚਾਹੁੰਦਾ ਤਾਂ ਸਿਰਫ ਦਾਤਾ ਇੱਕ ਪਰਮੇਸ਼ਰ ਹੈ, ਉਸ ਤੋਂ ਬਿਨਾਂ ਹੋਰ ਕੋਈ ਦਾਤ ਦੇਣ ਵਾਲਾ ਨਹੀਂ। ਜੇ ਆਪਾਂ ਕਹਾਂਗੇ ਜੀ ਲੋਕ ਇਤਨਾ ਕੁਝ ਦੁਨੀਆਂ ਵਿੱਚ ਵੰਡਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦਾਤੇ ਦੇ ਦਰ ਦੇ ਭਿਖਾਰੀ ਨੇ, ਭਿਖਾਰੀ ਪ੍ਰਭੂ ਕੋਲੋਂ ਪ੍ਰਾਪਤ ਕਰਕੇ ਅੱਗੇ ਵੰਡਣ ਵਾਸਤੇ ਤੁਰੇ ਨੇ। ਉਹਨਾਂ ਨੇ ਚਿੱਤ ਨੂੰ ਟਿਕਾਉਣ ਵਾਸਤੇ 3 ਬਚਨ ਕਹੇ। ਪਹਿਲਾ ਬਚਨ ਉਹਨਾਂ ਕੀਤਾ, ਚਿੱਤ ਚੇਤਸ ਕੀ ਨਹੀਂ ਦਿਆਲ ਦਮੋਦਰ, ਬਿਬਹਿ ਨਾ ਜਾਣਸ ਕੋਈ ਜੇ ਧਾਵੈ। ਕਹਿਣ ਲੱਗੇ ਜੇ ਤੂੰ ਭਟਕੇਗਾ, ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੁਹੋਈ। ਜੋ ਪਰਮਾਤਮਾ ਕਰਦਾ ਹੋਣਾ ਉਹ ਕੁਛ ਹੈ, ਆਪਣੇ ਅੰਦਰ ਦੇ ਚਿੱਤ ਨੂੰ ਟਿਕਾ। ਪਹਿਲਾ ਬਚਨ ਉਹਨਾਂ ਕੀਤਾ, ਜਦੋਂ ਮਾਤਾ ਦੇ ਉਦਰ ਵਿੱਚ ਹੈ ਉਦੋਂ ਤੇਰੀ ਜ਼ਬਾਨ ਵਿੱਚ ਕੋਈ ਸ਼ਬਦ ਨਹੀਂ, ਤੂੰ ਪੁਕਾਰ ਨਹੀਂ ਸਕਦਾ ਰੋਜ਼ੀ ਲਈ। ਮਾਤਾ ਦੇ ਉਦਰ ਦੇ ਪਾਣੀ ਵਿੱਚ ਵੀ ਪਰਮਾਤਮਾ ਨੇ ਕਿਰਪਾ ਕਰਕੇ ਤੈਨੂੰ ਰਿਜ਼ਕ ਦਿੱਤਾ, ਅਤੇ ਸ਼ੰਕਾ ਕਰਨ ਵਾਲਾ ਕਹਿ ਸਕਦਾ ਹੈ ਕਿ ਮਾਤਾ ਦੇ ਉਦਰ ਵਿੱਚ ਤਾਂ ਮਾਤਾ ਦੇ ਰਾਹੀਂ ਰਿਜ਼ਕ ਮਿਲਿਆ। ਜੇ ਮਾਤਾ ਨੇ ਖੁਰਾਕ ਲਈ ਤਾਂ ਬੱਚੇ ਨੂੰ ਖੁਰਾਕ ਮਿਲੀ। ਅਤੇ ਭਗਤ ਜੀ ਨੇ ਇਸ ਸ਼ੰਕੇ ਨੂੰ ਨਿਵਿਰਤ ਕਰ ਲਈ, ਕਹਿਣ ਲੱਗੇ ਇੱਕ ਆਦਮ ਜਾਤ ਇਨਸਾਨ ਨੂੰ ਤਾਂ ਰੋਜ਼ੀ ਮਾਂ ਦੀ ਕੁੱਖ ਵਿੱਚੋਂ ਮਾਂ ਰਾਹੀਂ ਮਿਲੀ, ਅਤੇ ਕਦੀ ਉਸ ਕੱਛੂ ਕੁੰਮੀ ਦੇ ਬੱਚੇ ਤੋਂ ਪੁੱਛ ਕਿ ਆਪ ਤਾਂ ਉਹ ਪਾਣੀ ਵਿੱਚ ਹੈ। ਆਂਡੇ ਉਹਨੇ ਬਾਹਰ ਦੇ ਦਿੱਤੇ ਅਤੇ ਉਹ ਪਾਣੀ ਵਿੱਚ ਬੈਠੀ ਹੋਈ ਕੇਵਲ ਆਪਣੇ ਧਿਆਨ ਨਾਲ ਬੱਚੇ ਦੀ ਪਾਲਣਾ ਕਰਦੀ ਹੈ। ਮਾਂ ਆਂਡੇ ਕੋਲ ਆਈ ਨਾ, ਅਤੇ ਆਖਰ ਉਸ ਆਂਡੇ ਵਿੱਚ ਪਾਲਣ ਵਾਲੇ ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਉਸ ਨੂੰ ਪਾਲਿਆ। ਫਿਰ ਜੀਵ ਕਹੇਗਾ, ਲਓ ਜੀ ਆਖਰ ਉਹਨੇ ਧਿਆਨ ਤਾਂ ਟਿਕਾਇਆ ਹੀ ਸੀ ਨਾ, ਜੇ ਕੱਛੂ ਕੁੰਮੀ ਨੇ ਧਿਆਨ ਟਿਕਾਇਆ ਤਾਂ ਹੀ ਰਿਜ਼ਕ ਮਿਲਿਆ। ਅਤੇ ਭਗਤ ਧੰਨਾ ਜੀ ਨੇ ਤੀਸਰਾ ਬਚਨ ਕੀਤਾ ਸੀ, ਕਹਿਣ ਲੱਗੇ ਦੇਖ ਪਿਆਰਿਆ ਕਿ ਪੱਥਰ ਦੇ ਕੀੜੇ ਨੇ ਨਾ ਤਾਂ ਕੋਈ ਰਸਤਾ ਹੈ ਅੰਦਰ ਖੁਰਾਕ ਭੇਜਣ ਨੂੰ, ਨਾ ਕੋਈ ਮਾਰਗ ਹੈ ਉਹਨਾਂ ਦੀ ਸੰਭਾਲ ਕਰਨ ਲਈ। ਇਨਸਾਨ ਨੂੰ ਤਾਂ ਮਾਂ ਰਾਹੀਂ ਭੋਜਨ ਮਿਲ ਗਿਆ, ਕੱਛੂ ਕੁੰਮੀ ਦੇ ਬੱਚੇ ਨੂੰ ਧਿਆਨ ਰਾਹੀਂ ਭੋਜਨ ਮਿਲ ਗਿਆ, ਅਤੇ ਪਿਆਰਿਆ ਪੱਥਰ ਵਿੱਚ ਪਲਦੇ ਹੋਏ ਕੀੜਿਆਂ ਨੂੰ ਰਿਜ਼ਕ ਕੌਣ ਦਿੰਦਾ ਹੈ? ਆਪਣੇ ਅੰਦਰ ਨੂੰ ਟਿਕਾ, ਚਿੱਤ ਨੂੰ ਭਟਕਣ ਨਾ ਦੇ, ਪੱਥਰ ਦੇ ਕੀੜਿਆਂ ਨੂੰ ਪਾਲਣ ਵਾਲਾ ਕੇਵਲ ਪਰਮਾਤਮਾ ਹੈ। ਇੱਕ ਸੱਜਣ ਨੇ ਬੜੇ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਕਿ ਸ਼ਿਵਾ ਜੀ ਨੇ ਬਹੁਤ ਸੋਹਣਾ ਇੱਕ ਮਹੱਲ ਬਣਾਇਆ, ਕਿਲ੍ਹਾ ਬਣਵਾਇਆ, ਅਤੇ ਆਪਣੇ ਮੁਰਸ਼ਦ ਨੂੰ ਉਹਨੇ ਬੁਲਾਇਆ ਸਿਰਫ ਇਹ ਦਿਖਾਉਣ ਵਾਸਤੇ ਕਿ ਮੈਂ ਇੰਨਾ ਸੋਹਣਾ ਕਿਲ੍ਹਾ ਤਿਆਰ ਕੀਤਾ ਹੈ। ਅਤੇ ਜਦੋਂ ਉਹ ਕਿਲ੍ਹਾ ਦਿਖਾ ਰਿਹਾ ਸੀ ਅਤੇ ਨਾਲ ਨਾਲ ਇਹ ਸ਼ਬਦ ਕਹਿ ਰਿਹਾ ਸੀ, ਦੇਖੋ ਜੀ ਇੰਨੀ ਮਿਹਨਤ ਕਰਕੇ ਇਹ ਕਿਲ੍ਹਾ ਉਸਾਰਿਆ, ਇੰਨੇ ਦਿਨ ਲੱਗੇ, ਇੰਨੇ ਹਜ਼ਾਰਾਂ ਮਜ਼ਦੂਰ ਲੱਗੇ, ਅਤੇ ਨਾਲ ਕਹਿ ਰਿਹਾ ਸੀ ਜੇ ਕਿਲ੍ਹਾ ਨਾ ਬਣਾਉਂਦਾ ਅਤੇ ਇਹਨਾਂ ਮਜ਼ਦੂਰਾਂ ਵਿਚਾਰਿਆਂ ਨੂੰ ਰਿਜ਼ਕ ਕਿਸ ਨੇ ਦੇਣਾ ਸੀ? ਮੈਂ ਕਿਲ੍ਹਾ ਬਣਾਇਆ ਅਤੇ ਇਹ ਪੱਥਰ ਲਾਉਣ ਵਾਲਿਆਂ ਨੂੰ ਵੀ ਰੋਟੀ ਮਿਲ ਗਈ। ਅਤੇ ਮੁਰਸ਼ਦ ਨੇ ਸੋਚਿਆ ਕਿ ਇਹਦੇ ਚਿੱਤ ਦੇ ਅੰਦਰ ਖੌਂ ਬੋਲਦੀ ਹੈ ਕਿ ਰਿਜ਼ਕ ਦੇਣ ਵਾਲਾ ਮੈਂ ਹਾਂ। ਕਿਲ੍ਹਾ ਦੇਖਦਿਆਂ ਦੇਖਦਿਆਂ ਦੀਵਾਰ ਦੇ ਨਾਲ ਥੱਲੇ ਇੱਕ ਪੱਥਰ ਪਿਆ ਸੀ ਅਤੇ ਮੁਰਸ਼ਦ ਨੇ ਇਸ਼ਾਰਾ ਕਰਕੇ ਕਿਹਾ ਕਿ ਇਸ ਪੱਥਰ ਨੂੰ ਤੋੜ ਤਾਂ ਸਹੀ। ਜਦੋਂ ਉਸ ਪੱਥਰ ਨੂੰ ਤੋੜਿਆ ਅਤੇ ਉਸ ਪੱਥਰ ਵਿੱਚ ਇੱਕ ਨਿੱਕਾ ਜਿਹਾ ਕੀੜਾ ਸੀ। ਉਹਦੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਭਲਿਆ, ਕਿ ਤੂੰ ਪੱਥਰ ਲਾਉਣ ਵਾਲਿਆਂ ਨੂੰ ਤਾਂ ਰਿਜ਼ਕ ਤੂੰ ਪਿਆ ਦਿੰਦਾ ਸੈਂ, ਮੈਨੂੰ ਇੱਕ ਗੱਲ ਦੱਸ, ਜਿਹੜਾ ਪੱਥਰ ਵਿੱਚ ਕੀੜੇ ਪੈਦਾ ਕਰੀ ਬੈਠਾ, ਕੀ ਇਹਨਾਂ ਨੂੰ ਵੀ ਰਿਜ਼ਕ ਤੂੰ ਦੇਣਾ ਪਿਆ? ਕੀ ਇਹਨਾਂ ਨੂੰ ਵੀ ਰੋਜ਼ੀ ਤੂੰ ਦੇਣਾ? ਕੇਵਲ ਬਾਹਰ ਦੇ ਪੱਥਰ ਲਾਉਣ ਵਾਲਿਆਂ ਦਾ ਰਿਜ਼ਕ ਦਾਤਾ ਨਾ ਬਣ, ਸੱਚ ਜਾਣ ਕਿ ਉਹ ਪਰਮਾਤਮਾ ਤਾਂ ਪੱਥਰ ਦੇ ਕੀੜਿਆਂ ਨੂੰ ਵੀ ਰਿਜ਼ਕ ਦੇ ਰਿਹਾ ਹੈ। ਪ੍ਰਭੂ ਦਾਤਾ ਹੈ, ਦੁੱਖਾਂ ਦੇ ਨਿਵਿਰਤ ਕਰਨੇ ਕਰਤੇ ਨੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਚਿੱਤ ਚੇਤਸ ਕੀ ਨਹੀਂ ਦਇਆਲ ਦਮੋਦਰ ਬਿਬੈ ਨਾ ਜਾਣਸ਼ ਕੋਈ, ਜੇ ਤਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ, ਕੁੰਮੀ ਜਲ ਮਹਿ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਉਸ ਦਾਤੇ ਦੀ ਟੇਕ ਲੈ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਹੈ। ਇੱਕ ਬੜਾ ਸੋਹਣਾ ਬਚਨ ਜਨਮ ਸਾਖੀ ਦੇ ਵਿੱਚ ਆਉਂਦਾ ਹੈ। ਦੇਖੋ, ਜਿਹਨੇ ਸਾਈਂ ਨੂੰ ਦਾਤਾ, ਗੁਰੂ ਨੂੰ ਦਾਤਾ ਮੰਨ ਲਿਆ, ਉਹਨੂੰ ਕਿਸੇ ਹੋਰ ਦੇ ਦਲ 'ਤੇ ਮੰਗਣ ਵਾਸਤੇ ਝੋਲੀ ਫੈਲਾਉਣ ਦੀ ਲੋੜ ਨਹੀਂ ਪਈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਪੁਸਤਕ ਲਿਖੀ ਸੀ ਕਿ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ। ਉਹਨੇ ਜਨਮ ਸਾਖੀ ਦੇ ਆਧਾਰ 'ਤੇ ਇੱਕ ਸਾਖੀ ਲਈ ਸੀ। ਉਹ ਸਾਖੀ ਸੀ ਬਗਦਾਦ ਦੀ ਘਟਨਾ, ਕਿ ਧੰਨ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ ਅਤੇ ਬਗਦਾਦ ਦੇ ਅਖਰੀ ਅਰਥ ਨੇ ਕਿ ਰੱਬ ਵੱਲੋਂ ਦਿੱਤਾ ਹੋਇਆ ਕੀਮਤੀ ਤੋਹਫ਼ਾ। ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਅਨੁਸਾਰ ਜੇ ਬਗਦਾਦ ਦੇ ਅਰਥ ਦੇਖੋ ਤਾਂ ਇਹਦੇ ਅਰਥ ਬਣਦੇ ਨੇ ਖੁਦਾ ਵੱਲੋਂ ਦਿੱਤਾ ਹੋਇਆ ਕੀਮਤੀ ਤੋਹਫ਼ਾ। ਧੰਨ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ ਅਤੇ ਉੱਥੋਂ ਦੀ ਇੱਕ ਘਟਨਾ ਅਸੀਂ ਭਾਈ ਗੁਰਦਾਸ ਹੋਣਾ ਦੀ ਰਚਨਾ ਵਿੱਚੋਂ ਵੀ ਪੜ੍ਹਦੇ ਹਾਂ ਅਤੇ ਜਦੋਂ ਉਸ ਪੌੜੀ ਨੂੰ ਪੜ੍ਹਦੇ ਹਾਂ ਉਹਦੇ ਅੰਤਰੀ ਭਾਵ ਨੂੰ ਸਮਝੀਏ, ਕੇਵਲ ਬਾਹਰ ਦੇ ਅਖਰੀ ਅਰਥ ਨਹੀਂ। ਭਾਈ ਸਾਹਿਬ ਨੇ ਉਹ ਪੌੜੀ ਕਹੀਏ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।